পর্বত মেরা পল্লাজি আরে মজা করে পর্বত মেরা পল্লাজি আরে মজা করে Thank you.
ਜੇਕਰ ਦੇਖਿਆ ਜਾਏ ਜ਼ਿਆਦਾ ਤੋਂ ਜ਼ਿਆਦਾ 100 ਸਾਲ ਦੀ ਉਮਰ ਰੱਖੀ ਪਰ ਇਸ ਸਮੇਂ ਦੀ ਦੀਰਘ ਆਯੂ 70-80 ਦੇ ਦਰਮਿਆਨ ਮੰਨੀ ਜਾਂਦੀ ਇਸ ਤੋਂ ਬਾਅਦ ਹੋਰ ਵੀ ਘੱਟ ਜਾਏਗੀ ਯਾਨੀ ਇੰਨੇ ਸਮੇਂ ਦੇ ਅੰਦਰ ਅੰਦਰ ਇਹ ਪ੍ਰਾਣੀ ਦੁਨੀਆਂ ਤੋਂ ਚੱਲ ਵਸਦਾ ਹੈ ਅੱਗੇ ਜਾ ਕੇ ਆਪਣੇ ਕਰਮਾਂ ਦੇ ਅਨੁਸਾਰ ਹੋਰ ਵਾਸਤਾ ਪੈਂਦਾ ਜਿਸ ਕਰਦੇ ਵਾਸਤੇ ਜਿਸ ਨੂੰ ਛੱਡ ਜਾਣਾ ਹੈ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਾ ਜਿਹੜਾ ਘਰ ਛੱਡ ਜਾਣਾ ਹੈ ਸਭ ਨੇ ਹੀ ਛੱਡ ਜਾਣਾ ਪਹਿਲੇ ਛੱਡ ਗਏ ਛੱਡੀ ਜਾਂਦੇ ਨੇ ਛੱਡ ਜਾਣਗੇ ਉਸਦੇ ਵਾਸਤੇ ਇਨਸਾਨ ਬਹੁਤ ਕੁਛ ਕਰਦਾ ਹੈ ਜਾਇਜ਼ ਤਰੀਕੇ ਸਿਰ ਤਾਂ ਕਰਨਾ ਬਣਦਾ ਹੀ ਹੈ ਪਰ ਨਾਜਾਇਜ਼ ਵੀ ਬਹੁਤ ਕੁਛ ਕਰਦਾ ਉਸ ਘਰ ਨੂੰ ਤਰੱਕੀ ਦੇਣ ਵਾਸਤੇ ਚੋਰੀਆਂ ਠੱਗੀਆਂ ਡਾਕੇ ਬਲੈਕਾਂ ਰਿਸ਼ਵਤਾਂ ਵੱਡੀਆਂ ਬਹੁਤ ਕੁਛ ਕਰਦਾ ਜਿਨ੍ਹਾਂ ਦਾ ਫਲ ਬੇਕੈਦਗੀ ਦਾ ਫਲ ਅੱਗੇ ਜਮ੍ਹਾਂ ਦੇ ਵਸ ਪੈਣਾ ਹੋਰ ਨਰਕਾਂ ਵਿੱਚ ਜਾਣਾ ਹੁੰਦਾ ਥੋੜੇ ਜਿਹੇ ਸਮੇਂ ਦੇ ਵਿੱਚ ਇੰਨਾ ਕੁਛ ਕਰਕੇ ਫਿਰ ਛੱਡ ਜਾਂਦਾ ਹੈ ਫਿਰ ਦੱਸੋ ਕੀ ਨਾਲ ਲੱਗੇ ਇਤਨੀ ਵੀ ਵਿਚਾਰ ਨਾ ਇਨਸਾਨ ਕਰੇ ਵੀ ਸਭ ਕੁਛ ਛੱਡ ਜਾਣਾ ਅਗੰਤ ਦਾ ਧਨ ਜਮ੍ਹਾਂ ਕਰੋ ਜਿਹੜਾ ਅੱਗੇ ਕੰਮ ਆਉਣਾ ਹੈ ਸੋ ਸੱਚ ਬਾਤ ਹੈ ਤਾਂ ਤੇ ਗੁਰੂ ਜੀ ਕਹਿੰਦੇ ਨੇ ਅਗਰ ਇਤਨੀ ਨਹੀਂ ਸਮਝ ਆਏ ਇਨਸਾਨ ਤੈਨੂੰ ਗੁਰਮਤ ਨੂੰ ਧਾਰਨ ਕਰ ਗੁਰਮਤ ਕਹਿੰਦੀ ਹੈ ਇਹਾਂ ਖਾੜ ਚਲੋ ਹਰ ਲਾਹਾ ਅੱਗੇ ਬਸਨ ਸਹੇਲਾ ਇਹ ਦੁਨੀਆਂ ਦੇ ਵਿੱਚ ਜੋ ਚੰਦ ਰੋਜ਼ਾ ਹੈ ਜਿੱਥੇ ਚੰਦ ਦਿਨ ਮੁਸਾਫਰੀ ਕੱਟਣ ਵਾਸਤੇ ਆਇਆ ਹੈ ਸਾਰਾ ਤਾਣ ਸਭ ਕੁਛ ਤੂੰ ਵਿਵਹਾਰ ਵਾਸਤੇ ਹੀ ਨਾ ਲਗਾ ਦੇ ਪਰਮਾਰਥ ਵਾਸਤੇ ਵੀ ਉਪਾਅ ਕਰ ਜਿਹੜਾ ਅਸਲੀ ਘਰ ਹੈ ਤੇਰਾ, ਜਿੱਥੇ ਪਹੁੰਚਣਾ ਹੈ ਉਹਦੇ ਵਾਸਤੇ ਤਿਆਰੀ ਕਰ, ਕਿਉਂ ਫਰਮਾਉਂਦੇ ਹਾਂ
ਘਾਟ ਚਲੋ ਹਰ ਲਾਇਆ ਗੇਤ ਪੰਤ ਨੂੰ ਢੇਲਾ, ਘਾਟ ਚਲੋ ਹਰ ਲਾਇਆ ਗੇਤ ਪੰਤ ਨੂੰ ਢੇਲਾ
ਕਰਦੇ ਕਰਦੇ ਕਿਸੇ ਜੰਗਲ ਚ ਬੈਠੇ ਹਨ। ਮੌਸਮ ਬਰਸਾਤ ਦਾ ਆ ਗਿਆ। ਸਾਲ ਵਿਚ 6 ਰੁੱਤਾਂ ਮੰਨੀਆਂ ਹਨ। 12 ਮਹੀਨਿਆਂ ਦਾ ਸਾਲ ਹੁੰਦਾ, 2-2 ਮਹੀਨੇ ਦੀ ਰੁੱਤ ਮੰਨਦੇ ਹਨ। 25 ਹਾੜ ਤੋਂ 25 ਭਾਦਰੋਂ ਤੱਕ ਇਸ ਨੂੰ ਬਰਸਾਤ ਦੀ ਰੁੱਤ ਕਹਿੰਦੇ ਹਨ। ਜਦੋਂ ਪਹਿਲੀ ਗਰਮੀ ਦੀ ਰੁੱਤ ਲੰਘ ਜਾਂਦੀ ਹੈ, ਫਿਰ ਬਰਸਾਤ ਦੀ ਰੁੱਤ ਆਉਂਦੀ। ਇਸ ਮੌਸਮ ਦੇ ਵਿੱਚ ਬਾਰਿਸ਼ਾਂ ਪੈਂਦੀਆਂ, ਰਸਤੇ ਖਰਾਬ ਹੋ ਜਾਂਦੇ, ਮੱਛਰ ਕੁੱਛਰ ਚੁਰਾਸੀ ਬਹੁਤੀ ਭੁਗਤਾਈ ਦੀ ਹੈ। ਇਹੋ ਜਿਹਾ ਮੌਸਮ ਆ ਗਿਆ। ਮਰਦਾਨਾ ਅਰਜ਼ ਕਰਦਾ ਗਰੀਬ ਨਿਵਾਸ, ਜੇ ਕੋਈ ਸ਼ਹਿਰ ਆਉਂਦਾ ਹੈ, ਪਿੰਡ ਆਉਂਦਾ, ਬਸਤੀ ਆਉਂਦੀ ਹੈ, ਉੱਥੇ ਆਪ ਕਹਿੰਦੇ ਹੋ ਬਾਹਰ ਬਾਹਰ ਚੱਲੋ, ਰੋਈਆਂ ਜੰਗਲਾਂ ਦੀਆਂ ਬਾਨਾਂ ਵੀ ਜੀ ਲਈ ਫਿਰਦੇ ਹੋ। ਤੇ ਪਾਤਸ਼ਾਹ ਮੌਸਮ ਖਰਾਬ ਹੈ, ਕੁਝ ਸਮਾਂ ਕਿਤੇ ਟਿਕ ਕੇ ਗੁਜ਼ਾਰ ਲਈਏ। ਇਹ ਬਚਨ ਸੁਣ ਕੇ ਗੁਰੂ ਜੀ ਕਹਿੰਦੇ ਮਰਦਾਨਿਆਂ, ਪ੍ਰਤੀਤ ਹੁੰਦਾ ਹੈ ਤੇਰੇ ਕਥਨ ਮੁਤਾਬਕ ਤੈਨੂੰ ਸ਼ਹਿਰ ਬਸਤੀਆਂ ਪਿੰਡ ਚੰਗੇ ਲੱਗਦੇ ਆ, ਰੋਈਆਂ ਜੰਗਲ ਬੀਆਬਾਨ ਤੈਨੂੰ ਪਸੰਦ ਨਹੀਂ, ਪਰ ਮਰਦਾਨੇ ਆ ਇਹ ਰੋਈਆਂ ਜੰਗਲ ਬੀਆਬਾਨ ਤਾਂ ਭਾਗਾਂ ਵਾਲੇ, ਜਿਨ੍ਹਾਂ ਵਿੱਚ ਬੈਠ ਕੇ ਰੱਬ ਦੇ ਪਿਆਰਿਆਂ ਨੇ ਰੱਬ ਦੇ ਨਾਲ ਲਿਵ ਲਾਈ, ਬਿਰਤੀ ਲਗਾਈ, ਇਹਨਾਂ ਨੂੰ ਛੁਪਾ ਕੇ ਬਣਾਇਆ। ਇੰਨਾ ਕੁਛ ਕਹਿੰਦਿਆਂ ਹੋਇਆਂ ਗੁਰੂ ਬਾਬਾ ਜੀ ਦੇ ਚਿਹਰੇ ਦੀ ਰੰਗਤ ਬਦਲ ਗਈ, ਅੱਖਾਂ ਵਿੱਚੋਂ ਕੁਛ ਚੇਪੇ ਅੰਸੂਆਂ ਦੇ ਗਿਰੇ ਵਾਹਿਗੁਰੂ ਦੇ ਪਿਆਰ ਵਿੱਚ। ਹੁਕਮ ਹੋਇਆ ਮਰਦਾਨਿਆਂ ਰਬਾਬ ਸਵਾਲ, ਗੁਰੂ ਜੀ ਨੇ ਆਪਣੀ ਪਵਿੱਤਰ ਰਸਨਾ ਤੋਂ ਸ਼ਬਦ ਦਾ ਐਸੇ ਉਚਾਰਨ ਕੀਤਾ।
ਸੋ ਦਰਸ਼ਨ ਕੇ ਤਾਈਂ ਪਿਆ ਦੀਵਾਨਾ ਪਿਆ ਦੀਵਾਨਾ ਕਰਕਾਸ਼ਾ ਦਰਸ਼ਨ ਕੇ ਭੂਖ ਮੈਂ ਦਰ ਮਾਂਗੋ ਨੀਤਾ ਨੀ ਤੋ ਦਰਸ਼ਨ ਕੀ ਕਰੋ ਸਮਾਇ
ਤੋ ਦਰਸ਼ਨ ਕੇ ਤਾਈਂ ਭਿਆ ਦੀਵਾਨਾ ਭਿਆ ਦੀਵਾਨਾ ਤੋ ਦਰਸ਼ਨ ਕੇ ਸਾਹਮਣੇ ਕੋਈ ਆਦਮੀ ਜਾ ਰਿਹਾ ਗੁਰੂ ਜੀ ਕਹਿਣ ਮਰਦਾਨੇ ਆ, ਵੇਖਦਾ ਕੌਣ ਜਾਂਦਾ। ਮਰਦਾਨੇ ਨੇ ਅਰਜ਼ ਕੀਤੀ ਗਰੀਬ ਨਵਾਜ਼, ਕੋਈ ਡਾਕੀਆ ਚਿੱਠੀ ਰਸਣਾ ਪੋਸਟਮੈਨ ਦੀ, ਕਿਉਂਕਿ ਚਿੱਠੀਆਂ ਦਾ ਥੈਲਾ ਪਾਇਆ ਹੋਇਆ, ਸਿਰ ਤੇ ਛਤਰੀ ਲੱਗੀ ਹੈ ਬਾਰਿਸ਼ ਤੋਂ, ਪਾਣੀ ਵਿੱਚ ਗੋਡੇ ਗੋਡੇ ਪਾਣੀ ਵਿੱਚ ਛੱਪਲ ਛੱਪਲ ਕਰਦਾ ਜਾਂਦਾ। ਗੁਰੂ ਜੀ ਕਹਿੰਦੇ ਇਹ ਕਿਉਂ ਇਹੋ ਜਿਹੀ ਹਾਲਤ ਵਿੱਚ ਜਾ ਰਿਹਾ ਹੈ? ਮਰਦਾਨਾ ਕਹਿੰਦਾ ਗਰੀਬ ਨਵਾਜ਼ ਸਰਕਾਰੀ ਨੌਕਰ, ਵੇਲੇ ਸਿਰ ਚਿੱਠੀਆਂ ਪਹੁੰਚਾਉਣੀਆਂ, ਅਗਰ ਇਹ ਮੌਸਮ ਨੂੰ ਦੇਖੇ ਬਾਰਿਸ਼ ਪੈਂਦੀ ਕੋਈ ਠਹਿਰ ਜਾਵਾਂ, ਵੇਲੇ ਸਿਰ ਚਿੱਠੀਆਂ ਕਿਵੇਂ ਪਹੁੰਚਣਗੀਆਂ? ਅਗਰ ਐਸਾ ਨਾ ਕਰ ਸਕੇਗਾ ਤਾਂ ਨੌਕਰੀ ਕਰ ਦਿਨ, ਤਨਖਾਹ ਕਿੱਥੋਂ ਮਿਲੂਗੀ? ਤਨਖਾਹ ਨਾ ਮਿਲੇਗੀ, ਬਾਲ ਬੱਚੇ ਦਾ ਗੁਜ਼ਾਰਾ ਕਿਵੇਂ ਚੱਲੇਗਾ? ਇਸ ਕਰਕੇ ਇਸ ਨੂੰ ਮੌਸਮ ਨਹੀਂ ਦੇਖਣਾ ਬਣਦਾ। ਗੁਰੂ ਜੀ ਕਹਿੰਦੇ ਮਰਦਾਨੇ ਇਸੇ ਤਰ੍ਹਾਂ ਸਾਡੀ ਦੀ ਗੱਲ ਹੈ, ਅਸੀਂ ਵੀ ਨਿਰੰਕਾਰ ਦੇ ਨੌਕਰ, ਸਾਨੂੰ ਹੁਕਮ ਹੈ ਨਿਰੰਕਾਰ ਦਾ। ਥਾਂ ਥਾਂ ਫਿਰ ਕੇ ਸ੍ਰਿਸ਼ਟੀ ਨੂੰ ਉਸਦਾ ਸੰਦੇਸ਼ ਦਿੱਤਾ ਜਾਵੇ, ਨਾਮ ਰੂਪੀ ਠੰਡਾ ਜਲ ਛਿੜਕੇ ਲੋਕਾਂ ਦੇ ਮਨਾਂ ਨੂੰ ਠੰਡਾ ਕੀਤਾ ਜਾਵੇ। ਸਾਨੂੰ ਵੀ ਮੌਸਮ ਨਹੀਂ ਦੇਖਣਾ ਬਣਦਾ। ਇਹੋ ਜਿਹੇ ਵਿਲਾਸ ਕਰਦੇ ਹੋਏ ਗੁਰੂ ਜੀ ਉੱਠ ਖੜੇ ਹੋਏ, ਅੱਗੇ ਗੁਰੂ ਬਾਬਾ ਜੀ, ਪਿੱਛੇ ਭਾਈ ਬਾਲਾ ਤੇ ਮਰਦਾਨਾ। ਰਸਤਾ ਕਿਤੇ ਖਰਾਬ ਆ ਜਾਂਦਾ, ਕਿਤੇ ਸਾਫ਼। ਉਹਨਾਂ ਸਮਿਆਂ ਦੇ ਵਿੱਚ ਜੰਗਲਾਤ ਬਹੁਤੇ ਹੁੰਦੇ ਸਨ, ਆਬਾਦੀ ਥੋੜ੍ਹੀ, ਸਵੇਂ ਰਸਤੇ ਅੱਛੇ ਨਹੀਂ ਸਨ। ਕੁਦਰਤ ਵੱਲੋਂ ਕਿਤੇ ਸਾਫ਼ ਰਸਤਾ ਆ ਗਿਆ, ਕਿਤੇ ਖਰਾਬ ਆ ਗਿਆ। ਇਉਂ ਤੁਰੇ ਜਾਂਦੇ ਜਾਂਦੇ ਸ਼ਾਮ ਦਾ ਵਕਤ ਹੋ ਗਿਆ। ਸਾਹਮਣੇ ਇੱਕ ਪਿੰਡ ਦੀਂਦਾ, ਜਿਹੜਾ ਪਿੰਡ ਸਾਰਾ ਠੱਗਾਂ ਦਾ। ਅਲਫ਼ੇ ਤੱਕ ਉਸ ਪਿੰਡ ਵਿੱਚ ਠੱਗੀ ਵੱਸਦੇ ਸਨ। ਹੁਣ ਦਾ ਕੰਮ ਕੀ ਸੀ? ਕੋਈ ਮੁਸਾਫ਼ਰ ਉਹਦੇ ਕਾਬੂ ਆਇਆ, ਉਸਨੂੰ ਖਤਮ ਕੀਤਾ, ਉਹਦਾ ਮਾਲ ਮਤਾ ਆਪਣੇ ਕਾਬੂ ਕਰ ਲਿਆ। ਇਹ ਉਹਨਾਂ ਦਾ ਕੰਮ ਸੀ। ਠੱਗਾਂ ਦਾ ਪਿੰਡ ਦੇਖ ਕੇ ਗੁਰੂ ਜੀ ਮਰਦਾਨੇ ਨੂੰ ਹਾਸ ਰਸ, ਕਹਿੰਦੇ ਮਰਦਾਨੇ ਆ, ਤੈਨੂੰ ਪਿੰਡ ਜਾਂ ਸ਼ਹਿਰ ਚੰਗੇ ਲੱਗਦੇ ਹਨ, ਰੋਈਆਂ ਤੋਂ ਨਫ਼ਰਤ ਪ੍ਰਤੀਤ ਹੁੰਦੀ ਹੈ, ਪਰ ਪਿੰਡਾਂ ਦਾ ਰੋਈਆਂ ਦਾ ਮੁਕਾਬਲਾ ਕਰ ਲਵੇ। ਇੰਨਾ ਕਹਿੰਦੇ ਹੋਏ ਪਿੰਡ ਜਾ ਪਹੁੰਚੇ, ਅੱਗੇ ਸਤਵਿਚ ਮੁਖੀ ਮੁਖੀ ਠੱਗ ਬੈਠੇ ਹਨ। ਉਹਨਾਂ ਨੇ ਆਓ ਭਗਤ ਕੀਤਾ ਗੁਰੂ ਜੀ ਨੂੰ, ਇੱਕ ਚੰਗੇ ਥਾਂ ਬੈਠ ਵਿੱਚ ਲਿਜਾ ਬਿਠਾਇਆ। ਹੁਣ ਜਲ ਪਾਣੀ ਪੁੱਛਿਆ, ਕੀ ਛਕੋਗੇ? ਜਲ ਛਕੋਗੇ, ਦੁੱਧ ਛਕੋਗੇ? ਗੁਰੂ ਜੀ ਨੇ ਜਵਾਬ ਦੇ ਦਿੱਤਾ, ਕੁਛ ਨਹੀਂ ਛਕਣਾ। ਫਿਰ ਕਹਿਣਗੇ ਇਸ਼ਨਾਨ ਵਗੈਰਾ ਵਾਸਤੇ ਦੱਸੋ, ਠੰਡੇ ਪਾਣੀ ਨਾਲ ਜਾਂ ਗਰਮ ਪਾਣੀ ਨਾਲ ਕਰਨਾ ਹੈ? ਗੁਰੂ ਜੀ ਕਹਿੰਦੇ ਇਸ਼ਨਾਨ ਵੀ ਨਹੀਂ ਕਰਨਾ। ਸੂਰ ਛਿਪ ਗਿਆ, ਅੰਧੇਰਾ ਹੋ ਗਿਆ। ਕੁਝ ਦੇਰ ਤੋਂ ਬਾਅਦ ਫਿਰ ਆ ਕੇ ਕਹਿਣ ਲੱਗੇ, ਭੋਜਨ ਵੀ ਤਿਆਰ ਹੈ, ਹੁਕਮ ਹੋਵੇ ਇੱਥੇ ਹਾਜ਼ਰ ਕਰੀਏ, ਜਾਂ ਭੋਜਨਸ਼ਾਲਾ ਵਿੱਚ ਚੱਲ ਕੇ ਛਕ ਲਓ। ਗੁਰੂ ਜੀ ਨੇ ਭੋਜਨ ਨੂੰ ਵੀ ਜਵਾਬ ਦੇ ਦਿੱਤਾ। ਉਹ ਬਾਹਰ ਨਿਕਲਿਆ ਹੈ, ਮਰਦਾਨਾ ਕਹਿਣਗੇ ਮਹਾਰਾਜ ਜੇ ਤੁਸੀਂ ਨਹੀਂ ਛਕਣਾ, ਤੁਹਾਡੀ ਆਪਣੀ ਰਜ਼ਾ, ਮੈਨੂੰ ਤਾਂ ਭੁੱਖ ਲੱਗੀ ਹੈ ਡਾਡੀ, ਕੁਛ ਮੰਗਵਾ ਦੇਣਾ ਚਾਹੀਦਾ। ਗੁਰੂ ਜੀ ਕਹਿੰਦੇ ਮਰਦਾਨੇ ਆ, ਇਹ ਪਿੰਡ ਹੈ ਠੱਗਾਂ ਦਾ, ਸਾਰੇ ਹੀ ਠੱਗ ਹਨ, ਇਹ ਹਰ ਚੀਜ਼ ਵਿੱਚ ਜ਼ਹਿਰ ਮਿਲਾ ਕੇ ਤੈਨੂੰ ਦੇਣਗੇ। ਇਸ਼ਨਾਨ ਕਰਨ ਵਾਸਤੇ ਪਾਣੀ ਦੇਣਗੇ, ਉਹਦੇ ਵਿੱਚ ਵੀ ਜ਼ਹਿਰ ਮਿਲਿਆ ਹੋਵੇਗਾ, ਤਾਂ ਕਿ ਮਸਾਮਾ ਥਾਈਂ ਅੰਦਰ ਪ੍ਰਵੇਸ਼ ਕਰਕੇ ਖਾਤਮਾ ਹੋ। ਕੁਛ ਪੀਣ ਨੂੰ ਦੇਣਗੇ, ਉਹਦੇ ਵਿੱਚ ਵੀ ਜ਼ਹਿਰ ਮਿਲਾ ਕੇ, ਖਾਣ ਨੂੰ ਦੇਣਗੇ, ਉਹਦੇ ਵਿੱਚ ਵੀ ਜ਼ਹਿਰ ਮਿਲਾ ਕੇ। ਤੁਹਾਨੂੰ ਖਤਮ ਕਰਕੇ, ਤੁਹਾਡਾ ਮਾਲ ਮਤਾ ਹੈ ਉਹ ਲੁੱਟਣ ਦੇ ਵਾਸਤੇ ਇਹਨਾਂ ਦਾ ਉਪਰਾਲਾ ਹੈ, ਜੇ ਚਾਹੁੰਦਾ ਹੈ ਕੁਛ ਮੰਗਵਾ ਦਿੰਦੇ। ਇਹ ਸੁਣ ਕੇ ਮਰਦਾਨਾ ਡਰ ਗਿਆ, ਕਹਿਣ ਲੱਗੇ ਤਾਂ ਮੈਂ ਕੁਛ ਨਹੀਂ ਖਾਣਾ ਚਾਹੁੰਦਾ। ਹਾਂ, ਕਹਿਣ ਲੱਗੇ ਕਰਤਾਰ ਦੇ ਰੰਗ ਦੇਖੀ ਚੱਲ। ਉਹ ਲੋਕ ਬਾਹਰ ਜਾ ਕੇ ਹੁਣ ਇਕੱਠੇ ਹੋ ਕੇ ਵਿਚਾਰਦੇ ਹਨ, ਸੋਚਦੇ ਹਨ, ਬੇਸ਼ਰਜ ਗੱਲ ਹੈ, ਇਹੋ ਜਿਹੇ ਮੁਸਾਫ਼ਰ ਆਏ। ਅੱਜ ਤੱਕ ਇਹੋ ਜਿਹੇ ਮੁਸਾਫ਼ਰ ਸਾਡੇ ਪਿੰਡ ਕੋਈ ਨਹੀਂ ਹੈ, ਜਿਸ ਨੂੰ ਜੋ ਚੀਜ਼ ਦਿੱਤੀ ਜਾਂਦੀ ਪੀ ਲੈਂਦਾ, ਖਾ ਲੈਂਦਾ, ਇਸ਼ਨਾਨ ਆਦਿ ਕਰ ਲੈਂਦਾ, ਉਸ ਦੁਆਰਾ ਹੀ ਖਤਮ ਹੋ ਜਾਂਦਾ। ਸਾਨੂੰ ਬਹੁਤ ਹੀ ਖੇਚਲ ਨਹੀਂ ਸੀ ਕਰਨੀ ਪੈਂਦੀ। ਉਹਦਾ ਮਾਲ ਮਤਾ ਅਸੀਂ ਆਪਣੇ ਕਾਬੂ ਕਰਦੇ, ਪਰ ਇਹ ਤਾਂ ਅਜੀਬ ਜਿਹੇ ਹੀ ਮੁਸਾਫ਼ਰ ਦਿੰਦੇ ਹਨ, ਨਾ ਖਾਂਦੇ ਹਨ ਨਾ ਪੀਂਦੇ ਹਨ, ਨਾ ਇਸ਼ਨਾਨ ਵਗੈਰਾ ਵਾਸਤੇ ਪਾਣੀ ਵਗੈਰਾ ਹੀ ਗ੍ਰਹਿਣ ਕਰਦੇ। ਇੱਕ ਵਿੱਚੋਂ ਕਹਿੰਦਾ ਬਈ ਇਹ ਸਰਕਾਰ ਦੇ ਸੂਹੀਏ ਹੋਣਗੇ, ਇਹ ਖੁਫੀ ਹੋਣਗੇ, CID ਹੋਣਗੇ। ਇਹ ਸੁਣ ਕੇ ਵਿੱਚੋਂ ਹੀ ਬੋਲ ਉੱਠਿਆ, ਕਹਿਣ ਕੁਛ ਵੀ ਹੈ, ਅਗਰ ਕੁਛ ਖਾਂਦੇ ਪੀਂਦੇ ਨਹੀਂ ਉਹ ਨਹੀਂ ਇਹ ਕਾਬੂ ਹੁੰਦੇ। ਅਸੀਂ ਦੂਸਰਾ ਇਲਾਜ ਵੀ ਜਾਣਦੇ ਹਾਂ, ਇਹਨਾਂ ਰੱਸਿਆਂ ਨਾਲ ਲੂੜ ਕੇ ਇਉਂ ਖਤਮ ਕਰੋ, ਚਿਹਰੇ ਤਾਂ ਦੇਖੋ ਕਿਵੇਂ ਦਮਕਦੇ ਹਨ, ਇਹਨਾਂ ਥੋੜਾ ਜਿਹਾ ਧਨ ਤਾਂ ਨਹੀਂ ਇਹਨਾਂ ਪਾਸ ਦਿੰਦਾ, ਇਹਨਾਂ ਪਾਸ ਗੁੱਜਾ ਧਨ ਹੈ, ਹੀਰੇ ਲਾਲ ਦੁਆਰਾ ਪ੍ਰਤੀਤ ਹੁੰਦੇ ਨੇ, ਕੋਈ ਵੱਡੇ ਸੇਠ ਦਿੰਦੇ। ਇਹੋ ਜਿਹੇ ਗੱਲਾਂ ਬਾਤਾਂ ਕਰਦੇ ਹੋਏ ਉਹਨਾਂ ਵਿੱਚੋਂ ਦੋ ਚਾਰ ਮੁੰਡਿਆਂ ਨੂੰ ਕਿਹਾ ਤੁਸੀਂ ਰੱਸੇ ਰੁੱਸੇ ਤਿਆਰ ਕਰੋ। ਦਾ ਇੱਧਰ ਇਹ ਤਿਆਰੀਆਂ ਵਿੱਚ ਲੱਗ ਗਏ, ਉੱਧਰ ਪਹਿਰ ਡੇਢ ਕੁ ਪਹਿਰ ਰਾਤ ਚਲੀ ਗਈ। ਗੁਰੂ ਜੀ ਕਹਿੰਦੇ ਮਰਦਾਨਿਆਂ ਹੁਣ ਰਬਾਬ ਉਠਾ, ਤੇਰੇ ਰਬਾਬ ਦੀ ਲੋੜ। ਇਹਨਾਂ ਕਹਿੰਦਿਆਂ ਮਰਦਾਨੇ ਨੇ ਰਬਾਬ ਸੰਭਾਲਿਆ, ਹਜ਼ੂਰ ਨੇ ਕੀਸੁਰ ਵਿੱਚ ਇੱਕ ਸ਼ਬਦ ਦਾ ਐਸੇ ਉਚਾਰਨ ਕੀਤਾ,
ਫਿਰ ਦੇ ਠੁਕਵਾੜੇ ਉਹ ਵੇਖੀ ਨਾ ਠਗਿਆ
ਜਾਤ ਜੋਬਨ ਮਾਲ ਪੰਜੇ ਠੱਗ, ਇੰਨੀ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲੱਜ। ਪਿੰਡਾਂ ਸ਼ਹਿਰਾਂ ਵਿੱਚ ਹਰ ਕਿਸਮ ਦੇ ਲੋਕ ਵਸਿਆ ਕਰਦੇ ਹਨ, ਚੰਗੇ ਵੀ ਹੁੰਦੇ ਹਨ ਬੁਰੇ ਵੀ ਹੁੰਦੇ ਹਨ, ਭਲੇ ਪੁਰਸ਼ ਵੀ ਹੁੰਦੇ ਹਨ ਚੋਰ ਠੱਗ ਵੀ ਹੁੰਦੇ ਹਨ। ਇਸੇ ਤਰ੍ਹਾਂ ਜਿਸਮ ਇੱਕ ਨਗਰੀ ਹੈ, ਦੇ ਵਿੱਚ ਰੱਬ ਵੀ ਵਸਦਾ ਹੈ, ਇਸ ਵਿੱਚ ਦੇਵਤਾ ਵੀ ਵਸਦੇ ਹਨ, ਚੋਰ ਵੀ ਵਸਦੇ ਹਨ, ਠੱਗ ਵੀ ਵਸਦੇ ਹਨ। ਦੇਵਤਾ ਦੈਵੀ ਗੁਣ ਸਤ ਸੰਤੋਖ ਦਿਆ ਧਰਮ ਵਿਚਾਰ ਸ਼ਾਂਤੀ ਖਿਮਾ ਤੀਰ ਭਗਤੀ ਵੈਰਾਗ ਆ ਦੈਵੀ ਗੁਣ, ਇਹ ਦੇਵਤੇ ਵਸਦੇ ਨੇ ਜਿਸਮ ਦੇ ਅੰਦਰ। ਇਸਦੇ ਵਿੱਚ ਚੋਰ ਵੀ ਵਸਦੇ ਨੇ, ਏਕ ਨਗਰੀ ਪੰਚ ਚੋਰ ਵਸਣ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੂਝੈ, ਕਿਸੇ ਅੱਗੇ ਕਰੇ ਪੁਕਾਰਾ। ਜਿਸਮ ਰੂਪੀ ਨਗਰੀ ਦੇ ਵਿੱਚ ਪੰਜ ਚੋਰ ਕਾਮ ਕ੍ਰੋਧ ਲੋਭ ਹੰਕਾਰ ਵਸਦੇ ਹਨ, ਉਹ ਕੀ ਕਰਦੇ ਹਨ, ਅੰਮ੍ਰਿਤ ਧਨ ਨਾਮ ਰੂਪੀ ਅੰਮ੍ਰਿਤ ਨੂੰ ਲੁੱਟੀ ਜਾਂਦੇ ਹਨ, ਇਸ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ। ਕਾਇਆ ਨਗਰੀ ਪੰਜ ਚੋਰ ਵਸੀਅਲ ਵਰਜਿਤ ਚੋਰੀ ਥਾਵੇਂ ਰਹਿ ਦਸਮਾਲ ਰੱਖੇ ਜੋ ਨਾਨਕ ਮੋਖ ਮੁਖ ਸੁਰ ਪਾਵੇ। ਸ੍ਰੀ ਰੂਪੀ ਨਗਰੀ ਦੇ ਵਿਚ ਪੰਜ ਚੋਰ ਵਸਦੇ ਨੇ, ਰੋਕਦੇ ਰੋਕਦੇ ਚੋਰੀ ਕਰਦੇ ਹਨ।
ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ,
ਏਕ ਜਨ ਚੂਰਾ ਕੋ ਖਰਵਾਰ ਮਨ, ਲੁੱਟੇ ਮਾਰੇ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਨ, ਸ੍ਰੀ ਰਾਮ ਨਾਮ ਉਚਰ ਮਨ। ਨੈਨੋ ਨੀਂਦ ਪਰ ਦਿਸ਼ਟੀ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਾਂ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਵਿਸਮਾਤ, ਸਗਲ ਸਹੇਲੀ ਆਪਣੇ ਰਸਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੂਸਨਹਾਰ ਪੰਚ ਬਟਵਾਰੇ, ਸੁਨੇ ਨਗਰ ਪਰੇ ਠਗਿਆਰੇ, ਉਨਤੇ ਰਾਖੇ ਬਾਪ ਨਮਾਈ, ਉਨਤੇ ਰਾਖੇ ਮੀਤ ਨਾ ਪਾਈ, ਦਰਬ ਸਿਆਣਪ ਨਾ ਓਏਰੇ ਤੇ, ਸਾਧ ਸੰਗੇ ਦੁਸ਼ਟ ਬਸ ਹੋਤੇ, ਕਰ ਕਿਰਪਾ ਮੈ ਸਾਰਿੰਗ ਪਾਨ, ਸੰਤਨ ਧੂਰ ਸਰਮ ਨਿਧਾਨ, ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੇ ਪਾਰ ਭੂਮ ਕੇ ਰੰਗ, ਉਹ ਜਾਗੇ ਜਿਸ ਪਰ ਕਿਰਪਾਲ ਇਹ ਪੂੰਜੀ ਸਾਬਤ ਹਨਮਾਰ। ਪੰਜ ਚੋਰ ਇਸਦੇ ਆਤਮ ਧਨ ਨੂੰ ਲੁੱਟੀ ਜਾ ਰਹੇ ਹਨ, ਇਹਦਾ ਆਤਮ ਧਨ ਲੁੱਟ ਕੇ ਇਸਨੂੰ ਕੰਗਾਲ ਕਰ ਦਿੱਤਾ ਹੋਇਆ।
ਪੰਜਾਂ ਚੋਰਾਂ ਨੇ ਲੁੱਟਿਆ,
ਰੂਪੀ ਨਗਰੀ ਦੇ ਵਿਚ ਪੰਜ ਚੋਰ ਵਸਦੇ ਹਨ ਜਿਨ੍ਹਾਂ ਨੇ ਇਸ ਜੀਵ ਦਾ ਆਤਮ ਥਨ ਲੁੱਟ ਕੇ ਇਸ ਨੂੰ ਗਾਲ ਕਰ ਦਿੱਤਾ ਹੈ। ਇਸੀ ਤਰ੍ਹਾਂ ਪੰਜ ਠੱਗ ਵੀ ਹਨ, ਉਹ ਵੀ ਇਸ ਨੂੰ ਠੱਗੇ ਜਾਂਦੇ ਹਨ। ਰੂਪ ਰਾਜ ਜਾਤ ਜੋਬਨ ਮਾਲ ਪੰਜੇ ਠੱਗ, ਇਨੀ ਠੱਗੀ ਜਗ ਠੱਗਿਆ ਇਹਨੇ ਨਾ ਰੱਖੀ ਲੈ ਕਿਰਦੇ ਠਗਵਾੜੇ ਉਹ ਵੇਖੀ ਨਾ ਠਗਿਆ ਜਾਵੀ ਵਿੱਚ ਇਹ ਰੱਬ ਦੇ ਨੇੜੇ ਨਹੀਂ ਜਾਂਦਾ। ਰਾਜਮਦ ਵਿੱਚ ਅੰਧਾ ਹੋ ਗਿਆ, ਪਰਮੇਸ਼ਰ ਦਾ ਭਜਨ ਨਹੀਂ ਕਰਦਾ। ਜਾਤ ਮਦ ਵਿੱਚ ਵੀ ਪਰਮੇਸ਼ਰ ਨੂੰ ਭੁਲਾ ਦਿੰਦਾ। ਜੋ ਜਵਾਨੀ ਦੀ ਲਹਿਰ ਵਿੱਚ ਵੀ ਮੋਢਿਆਂ ਉੱਪਰ ਦੀ ਥੁੱਕ ਥੁੱਕ ਤੁਰਦਾ ਹੈ, ਰੱਬ ਕਿੱਥੇ ਨੇੜੇ ਤੇ। ਮਾਲ ਧਨ ਮਦ ਵਿੱਚ ਵੀ ਅੰਧਾ ਹੋ ਜਾਂਦਾ। ਯਾਨੀ ਪੰਜੇ ਠੱਗ ਇਸਦੇ ਤਨ ਨੂੰ, ਆਤਮ ਤਨ ਨੂੰ ਨਿਉਂ ਠੱਗਦੇ, ਇਹਨੂੰ ਭਜਨ ਨਹੀਂ ਕਰਨ ਦਿੰਦੇ। ਭਲਾ ਇਹਨਾਂ ਨੂੰ ਵੀ ਕੋਈ ਠੱਗ ਸਕਦਾ ਹੈ? ਹਾਂ, ਗੁਰੂ ਜੀ ਕਹਿੰਦੇ ਇਹਨਾਂ ਠੱਗਣ ਠੱਗ ਸੇ ਜੋ ਗੁਰ ਕੀ ਪੈਰੀ ਪਾਏ ਔਰ ਕਿਤੇ ਕਰਮਾਂ ਬਾਹਰੇ ਨਾਨਕ ਮੁੱਠੇ ਜਾਏ। ਇਹਨਾਂ ਨੂੰ ਵੀ ਠੱਗ ਲੈਂਦੇ ਜੋ ਗੁਰੂ ਦੀ ਚਰਨੀ ਲੱਗ ਕੇ ਵਾਹਿਗੁਰੂ ਦਾ ਭਜਨ ਕਰਨ ਵਾਲੇ ਪੁਰਸ਼ ਹਨ। ਇਹਨਾਂ ਪੰਜਾਂ ਠੱਗਾਂ ਨੂੰ ਠੱਗ ਲੈਂਦੀਆਂ ਨੇ, ਇਹਨਾਂ ਦਾ ਉਹਨਾਂ ਦੇ ਉੱਪਰ ਬਲ ਨਹੀਂ ਪੈਂਦਾ। ਇਉਂ ਜਦੋਂ ਉੱਚੀ ਸੁਰ ਵਿੱਚ ਗੁਰੂ ਜੀ ਨੇ ਸ਼ਬਦ ਦਾ ਉਚਾਰਨ ਕੀਤਾ, ਜਿਸਦੀ ਆਵਾਜ਼ ਦੂਰ ਤੱਕ ਪਹੁੰਚੀ, ਉਹਨਾਂ ਲੋਕਾਂ ਤੇ ਗਜ਼ਬ ਦਾ ਅਸਰ ਹੋਇਆ। ਜਿਹੜੇ ਗੁੰਦਾ ਗੁੰਦੇ ਸਨ, ਇਹਨਾਂ ਰੁੱਸਿਆਂ ਨਾਲ ਲੂਟ ਕੇ ਖਤਮ ਕਰੋ। ਇਹਨਾਂ ਪਾਸ ਦੂਜਾ ਧਨ ਹੈ ਉਹ ਲੁੱਟ ਲਓ। ਸਾਰਿਆਂ ਨੂੰ ਹੀ ਨੀਂਦ ਆ ਜਾਂਦੀ ਹੈ, ਜਿਤਨੇ ਲੋਕ ਸਾਰੇ ਪਿੰਡ ਦੇ ਸਭ ਸੁਤਰੀ ਵਾਂਗੂ ਸੌਂ ਜਾਂਦੇ। ਜਦੋਂ ਇਹੋ ਜਿਹੀ ਅਵਸਥਾ ਆ ਗਈ, ਸਕੁੱਪ ਭੁੱਖ ਨੀਂਦ ਆ ਗਈ ਤਾਂ ਇਹ ਕਰਤੱਵ ਤਾਂ ਸਭ ਹੀ ਭੁੱਲ ਜਾਣਾ ਹੈ। ਸਮਾਂ ਤੁਰਿਆ ਹੀ ਜਾਂਦਾ ਹੈ, ਅੱਧੀ ਰਾਤ ਹੋ ਗਈ, ਪਿਛਲਾ ਪੈ ਰਾਤਰੀ ਦਾ ਆਇਆ, ਅੰਮ੍ਰਿਤ ਵੇਲਾ ਜਿਸ ਵਿੱਚ ਉੱਠ ਕੇ ਵਾਹਿਗੁਰੂ ਦੇ ਪਿਆਰੇ ਸੌਜ ਦਾਤਨ ਤੁਰਲਾ ਇਸ਼ਨਾਨ ਆਦਿ ਕਰਕੇ ਵਾਹਿਗੁਰੂ ਦਾ ਭਜਨ ਕਰਦੇ, ਗੁਰੂ ਬਾਬਾ ਜੀ ਨੇ ਹੁਕਮ ਕੀਤਾ ਭਾਈ ਬਾਲਾ ਮਰਦਾਨਾ ਵਕਤ ਇਸ਼ਨਾਨ ਦਾ ਹੋ ਗਿਆ ਹੈ, ਉੱਥੇ ਪਿੰਡਾਂ ਦੇ ਨਾਲ ਨਾਲ ਖੂਹ ਹੁੰਦੇ, ਇਸ਼ਨਾਨ ਸੋਧਿਆ ਗਿਆ, ਇਸ਼ਨਾਨ ਸੋਧ ਕੇ ਆਪਣੇ ਆਪਣੇ ਆਸਣਾਂ ਤੇ ਆ ਕੇ ਸੱਜ ਜਾਂਦੇ ਹਨ, ਆਪਣੀ ਸੁਰਤ ਨੂੰ ਸੂਲ ਸੂਖਮ ਕਾਰਨ ਪ੍ਰਪੰਚ ਚੋਂ ਸੰਕੋਚ ਕੇ ਗੁਰੂ ਜੀ ਨੇ ਆਨੰਦ ਦੇ ਸਾਗਰ ਵਾਹਿਗੁਰੂ ਵਿੱਚ ਲਿਵਲੀਨ ਕਰਤਾ। ਜੀ ਵੀ ਬਾਬਾ ਦੱਸਿਆ ਹੈ, ਸੁਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਾਸਈ ਸੰਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਵਿਰਲੇ ਕਾਹੂ ਨੇਤਰੋਂ ਡੀਠੀ, ਤੈ ਗੀਤ ਨਾ ਦਿਆ ਖਾਰੇ ਸੰਗਾ, ਸੰਤ ਕਰੇ ਹਰ ਰੰਗਾ, ਤੈ ਮਰ ਨ ਜੀਵਨ ਸੋਗ ਨ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ, ਗੋਜ ਕਥਾ ਏ ਗੁਰ ਤੇ ਜਾਨੀ, ਨਾਨਕ ਬੋਲੈ ਹਰ ਹਰ ਬਾਣੀ। ਸੁਰਤ ਨੂੰ ਉਸ ਆਨੰਦ ਦੇ ਸਾਗਰ ਵਾਹਿਗੁਰੂ ਜੋੜ ਕੇ ਲਿਵਲੀਨ ਕੀਤਾ। ਇਸ ਅਵਸਥਾ ਨੂੰ ਭਗਤ ਕਬੀਰ ਜੀ ਨੇ ਇਉਂ ਕਥਨ ਕੀਤਾ, ਕਬੀਰ ਹਮ ਵਾਸੀ ਉਸ ਦੇਸ਼ ਕੇ ਜਹਾਂ ਪਾਵਨ ਕਾਖੇ, ਦੀਵਾ ਬਲੇ ਅਗਮ ਕਾ ਬਿਨ ਬਾਤੀ ਬਿਨ ਤੇ। ਭਗਤ ਰਵਿਦਾਸ ਜੀ ਨੇ ਇਸ ਨੂੰ ਬੇਗਮਪੁਰਾ ਕਰਕੇ ਕਥਨ ਕੀਤਾ ਹੈ, ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਅੰਦੋਖ ਨਹੀਂ ਤੇ ਠਾਉ, ਨਾ ਤਸ਼ਵੀਰ ਤੇ ਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਰ, ਅਬ ਹਮ ਖੂਬ ਵਤਨ ਹੈ ਪਾਈ, ਉਹਾਂ ਖੈਰ ਸਦਾ ਮੇਰੇ ਭਾਈ, ਆਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨ ਸੇਮ ਏਕ ਸੋ ਆਹੀ, ਆਬਾਦਾਨ ਸਦਾ ਮਸ਼ਹੂਰ, ਉਹਾਂ ਗਨੀ ਬਸੇ ਮਾਮੂਰ, ਕਿਉਂ ਤੂੰ ਸੈਲ ਕਰੇ ਜਿਉਂ ਭਾਵੈ, ਮਹਿਰ ਮਹਿਲ ਨ ਕੋ ਅਟਕਾਵੈ, ਕਹਿ ਰਵਿਦਾਸ ਕਲਾਸ ਚ ਮਹਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਇਉਂ ਅਲਹਿਦਾ ਅਲਹਿਦਾ ਉਸ ਅਸਥਾਨ ਨੂੰ, ਅਸਥਾਨ ਨੂੰ, ਉਸ ਵਸਤੂ ਨੂੰ ਅਲਹਿਦਾ ਅਲਹਿਦਾ ਬਚਨਾਂ ਵਿੱਚ ਨਿਰੂਪਣ ਕੀਤਾ ਗਿਆ। ਉਹ ਆਨੰਦਾ ਸਾਗਰ ਵਾਹਿਗੁਰੂ ਉਹਦੇ ਵਿੱਚ ਸੁਰਤ ਜੋੜ ਕੇ ਤਦਰੂਪ ਕੀਤੀ, ਜਿੱਥੇ ਦੇਸ਼ ਕਾਲ ਵਸਤੂ ਨੂੰ ਗੁੰਜਾਇਸ਼ ਨਹੀਂ। ਭਾਈ ਬਾਲਾ ਤੇ ਮਰਦਾਨਾ ਉਹ ਵੀ ਸਵਾਸ ਸਵਾਸ ਸਿਮਰਨ ਕਰਦੇ ਹੋਏ ਗੁਰੂ ਚਰਨਾਂ ਦੇ ਧਿਆਨ ਵਿੱਚ ਮਹਿ ਹੋ ਜਾਂਦੇ। ਮਰਦਾਨੇ ਨੂੰ ਹੁਕਮ ਸੀ, ਭਾਵੇਂ ਸ਼ਹਿਰ ਹੈ ਭਾਵੇਂ ਪਿੰਡ ਹੈ, ਭਾਵੇਂ ਬਸਤੀ ਹੈ ਭਾਵੇਂ ਉਜਾੜ ਹੈ, ਭਾਵੇਂ ਕੋਈ ਸਰੋਤਾ ਹੈ ਭਾਵੇਂ ਨਹੀਂ ਹੈ, ਤੂੰ ਰੋਜ਼ ਸ੍ਰੀ ਅਸਜ ਵੀ ਵਾਰ ਦਾ ਕੀਰਤਨ ਕਰਿਆ। ਉਹ ਅਸਜ ਵੀ ਵਾਰ ਸਾਰੀਆਂ ਆਸਾਂ ਪੂਰੀਆਂ ਕਰਨ ਵਾਲੀ, ਨਿਸ਼ਕਾਮ ਪੁਰਸ਼ਾਂ ਨੂੰ ਵਿਵੇਕ ਦੀ ਦਾਤਾ ਹੈ, ਸਹਿ ਕਾਮੀਆਂ ਨੂੰ ਕਾਮਨਾ ਦੀ ਦਾਤਾ। ਉਹਿਓਂ ਮਰਦਾਨੇ ਨੇ ਰਬਾਬ ਸੰਭਾਲਿਆ, ਪ੍ਰੇਮ ਦੇ ਨਾਲ ਆਪਣੀ ਸੁਰਤ ਨੂੰ ਬਾਣੀ ਦਾ ਰੂਪ ਬਣਾ ਕੇ, ਸ਼ਬਦ ਦਾ ਰੂਪ ਬਣਾ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਇੱਕ ਬਿਰਤੀ ਕਹੀ ਦ੍ਰਵੀਭੂਤ ਚੀਜ਼ ਹੈ, ਜਿਸ ਵਸਤੂ ਦਾ ਪਿਆਰ ਨਾਲ ਚਿੰਤਨ ਕਰਦੀ ਹੈ ਉਹਦਾ ਰੂਪ ਹੀ ਬਣ ਜਾਇਆ ਕਰਦੀ ਹੈ। ਇਸੇ ਤਰ੍ਹਾਂ ਸਿਮਰਨ ਕਰਦੇ ਕਰਦੇ, ਭਜਨ ਕਰਦੇ ਕਰਦੇ ਉਹਦਾ ਰੂਪ ਵੀ ਇਸਨੇ ਬਣਨਾ ਹੋਇਆ। ਇਉਂ ਮਰਦਾਨਾ ਇਹੋ ਜਿਹੇ ਪਿਆਰ ਦੇ ਵਿੱਚ ਕੀਰਤਨ ਕਰਦਾ, ਕੀਰਤਨ ਸਮਾਧੀ ਹੈ। ਕਲਯੁਗ ਦੇ ਵਿੱਚ ਗੁਰੂ ਜੀ ਨੇ ਕੀਰਤਨ ਨੂੰ ਸਮਾਧੀ ਦੱਸਿਆ ਹੈ।
ਕੀਰਤਨ ਪ੍ਰਧਾਨਾ ਕਲਯੁਗ ਮੈਂ, ਕੀਰਤਨ ਪ੍ਰਧਾਨਾ ਕਲਯੁਗ ਮੈਂ।
ਲਾਏ ਧਿਆਨ ਆਪ ਕਰੇ ਸਗਲੇ ਕੁਲ ਤਾਰੇ ਹਰ ਦਰਗਹਿ ਪਤਸ਼ਿਓਂ ਜਾਏਗਾ। ਕਲਯੁਗ ਦੇ ਵਿੱਚ ਕੀਰਤਨ ਸਮਾਧੀ ਸਵਯੋਂ ਮਰਦਾਨਾ ਇਸ ਰੰਗ ਵਿੱਚ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦਾ ਚਲਾ ਗਿਆ। ਸਮਾਂ ਆਪਣੀ ਰਫਤਾਰ ਤੁਰਿਆ ਹੀ ਜਾਂਦਾ। ਚਿੜੀ ਚੌਕੀ ਪੋਹ ਫੁੱਟੀ ਵਗਣ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਹੌਲੀ ਹੌਲੀ ਚੜ੍ਹਦੀ ਵੱਲ ਸੂਰਜ ਨੇ ਆਪਣੇ ਆਪ ਨੂੰ ਦੁਨੀਆਂ ਦਾ ਅੰਧਕਾਰ ਦੂਰ ਕਰਨ ਵਾਸਤੇ ਪ੍ਰਗਟ ਕੀਤਾ। ਮਰਦਾਨਾ ਸੂਰਜ ਦੀ ਟਿੱਕੀ ਚੜ੍ਹਨ ਸਾਰ ਹੀ ਆਸਾ ਜੀ ਦੀ ਵਾਰ ਦਾ ਭੋਗ ਪਾ ਲਿਆ ਕਰਦਾ ਸੀ। ਦਰਅਸਲ ਵਕਤ ਵੀ ਇਹੀ ਹੈ। ਅਰਦਾਸ ਕਰ ਦਿੱਤੀ ਜੀ ਗਰੀਬ ਨਿਵਾਸ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਕਿਰਪਾ ਕਰੋ, ਕਾਮ ਕਰੋ ਲੰਮਾ ਹੰਕਾਰ ਤੋਂ ਬਚਾਓ, ਚਰਨਾਂ ਦੀ ਪ੍ਰੀਤ ਪ੍ਰਦਾਨ ਕਰੋ। ਅਰਦਾਸ ਕਰਕੇ ਬੈਠ ਗਿਆ। ਗੁਰੂ ਬਾਬਾ ਜੀ ਅਜੇ ਸਮਾਧੀ ਵਿੱਚ ਹੀ ਉਡੀਕਦਾ ਹੈ, ਕਦੋਂ ਸਮਾਧੀ ਤੋਂ ਉਥਾਨ ਹੋਣ ਤੇ ਇੱਥੋਂ ਚੱਲੀਏ ਜਾਂ ਹੋਰ ਕੁਛ ਹੁਕਮ ਜਿਵੇਂ ਗੁਰੂ ਬਾਬੇ ਦਾ ਹੋਵੇ। ਇਉਂ ਕੁਛ ਦੇਰ ਤੋਂ ਬਾਅਦ ਗੁਰੂ ਬਾਬਾ ਜੀ ਨੇ ਨੇਤਰ ਕਮਲ ਖੋਲ੍ਹੇ, ਸਮਾਧੀ ਤੋਂ ਉਥਾਨ ਹੋਇਆ। ਇੱਧਰ ਉੱਧਰ ਤੱਕਿਆ, ਕਹਿਣ ਲੱਗੇ ਭਾਈ ਬਾਲਾ ਮਰਦਾਨਾ, ਕੋਈ ਸਰੋਤਾ ਨਹੀਂ ਦਿੰਦਾ ਹੈ। ਉੱਚੀ ਉੱਚੀ ਕੀਰਤਨ ਹੋਵੇ ਫਿਰ ਨਗਰ ਦੇ ਵਿੱਚ, ਪਿੰਡ ਦੇ ਵਿੱਚ ਸਰੋਤਾ ਕੋਈ ਨਾ ਪਹੁੰਚੇ। ਭਾਈ ਬਾਲਾ ਮਰਦਾਨਾ ਕਹਿਣ ਗਰੀਓ, ਸਰੋਤਾ ਕੋਈ ਨਹੀਂ ਆਇਆ। ਅਭਾਗ ਪੁਰਸ਼ ਜਿਹਨਾਂ ਤੋਂ ਲਾਭ ਨਹੀਂ ਉਠਾਇਆ ਜਾਂਦਾ। ਸੋ ਗੁਰੂ ਜੀ ਇੰਨਾ ਕਹਿੰਦੇ, ਚਲੋ ਇਹਨਾਂ ਦੇ ਭਾਗਾਂ ਦੀ ਗੱਲ, ਇੱਕ ਉੱਚੀ ਸੁਰੀ ਸ਼ਬਦ ਦਾ ਉਚਾਰਨ ਕਰਕੇ ਚੱਲਣ ਵਾਸਤੇ ਤਿਆਰੀ ਕੀਤੀ।
ਭਾਗ ਜਿਹਨਾਂ ਦੇ ਮੰਦੇ ਦਿੱਤੀ ਬਾਂਗ
ਮਾਂ
ਗਿਆ ਆਦਮੀ ਸੁਪਨੇ ਵਿੱਚ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਰਿਹਾ ਸਿਵਾਏ ਜਾਗਣ ਦੇ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਉਹਦਾ ਕੋਈ ਹੋਰ ਇਲਾਜ ਨਹੀਂ ਇਸੀ ਤਰ੍ਹਾਂ ਹੀ ਇਹ ਜੀਵ ਵੀ ਵਿਦਿਆ ਮੋਹ ਰੂਪੀ ਨੀਂਦ ਦੇ ਸੁੱਤਾ ਪਿਆ ਹੈ ਸ਼ੋਭਤ ਕਹਾ ਮੋਹ ਨਿੰਦਰਾ ਨੇ ਕਦੋਂ ਸੁਚਿਤ ਹੋਏ ਜਾਗੋ ਦਸ਼ਮੇਸ਼ ਜੀ ਵਾਰ ਵਾਰ ਉੱਚੀ ਆਵਾਜ਼ ਨਾਲ ਜਗਾਉਂਦੇ ਵਿਦਿਆ ਰੂਪੀ ਨੀਂਦ ਦੀ ਸੁੱਤਾ ਪਿਆ ਹੈ ਸੰਸਾਰ ਸੁਪਨਾ ਆ ਰਿਹਾ ਇਹਦੇ ਵਿੱਚ ਅਨੇਕਾਂ ਦੁੱਖ ਤਕਲੀਫਾਂ ਦੇਖ ਰਿਹਾ ਇਹਦਾ ਉਪਾਅ ਇਹੀ ਹੈ ਇਹ ਜਾਗੇ ਇਸ ਨੂੰ ਜਗਾਉਣ ਵਾਸਤੇ ਕੋ ਕਹਿੰਦੇ ਆ ਚਾ ਕਹਿੰਦੇ ਆ ਮਤੀ ਦਿੰਦੇ ਆ ਨਿਤ ਜੋ ਸ਼ੈਤਾਨ ਵਜਾਇਆ ਸੋ ਕਿਤ ਫੇਰੇ ਚਿਤ ਉੱਕਾ ਮਾਰ ਦੇਣ ਵੇ ਚਾਂਗਾ ਮਾਰ ਦੇਣ ਸ਼ਸਤਰ ਜਗਾਉਣ ਵਾਸਤੇ ਮਤੀ ਦਿੰਦੇ ਆ ਨਿਤ ਸੰਤ ਮਹਾਤਮਾ ਮਤੀ ਦਿੰਦੇ ਹਨ ਜਾਗਣ ਵਾਸਤੇ ਪਰ ਇਹੀ ਜੀ ਗੁੜ ਨਿੰਦਰਾ ਵੀ ਸੁੱਤਾ ਪਿਆ ਹੈ ਇਹਨੂੰ ਜਾਗ ਵੀ ਨਹੀਂ ਆਉਂਦੀ ਇਹ ਮਾੜੇ ਭਾਗਾਂ ਦੀ ਨਿਸ਼ਾਨੀ ਕਿਸੇ ਮਹਾਂਪੁਰਖ ਨੂੰ ਕੋਈ ਕਹਿੰਦਾ ਰੱਬ ਬੋਲਾ ਤਾਂ ਨਹੀਂ ਐਡਾ ਉੱਚੀ ਉੱਚੀ ਹਾਕਾ ਮਾਰ ਦੋ ਕਹਿੰਦੇ ਨਹੀਂ ਰੱਬ ਬੋਲਾ ਨਹੀਂ ਇਹ ਤੇਰੇ ਵਰਗੇ ਸੁੱਤਿਆਂ ਪਿਆਂ ਨੂੰ ਜਗਾਈ ਜਗਾਉਣ ਵਾਸਤੇ ਹੀ ਤਾਂ ਕਿ ਜਾਗੋ ਆਪਣੇ ਆਪ ਨੂੰ ਸੁਪਨੇ ਦੇ ਦੁੱਖ ਤੋਂ ਬਚਾਓ ਭਾਗ ਜੀ ਨੰਦੇ ਮੰਦੇ ਬਾਲਾ ਤੇ ਮਰਦਾਨਾ ਪਿੱਛੇ ਆਪ ਜੀ ਅੱਗੇ ਜਾਂਦੇ ਅਜੇ ਪਿੰਡੀ ਯੂਪ ਜੀ ਸਨ ਉਹਨਾਂ ਲੋਕਾਂ ਨੂੰ ਜਾਗ ਆਈ ਕਹਿਣ ਲੱਗੇ ਵੀ ਅਸਚਰਜ ਗੱਲ ਹੈ ਰਾਤ ਵਾਲੇ ਮੁਸਾਫ਼ਰ ਤਾਂ ਕੋਈ ਜਾਦੂਗਰ ਸਨ ਜਿਹਨਾਂ ਨੇ ਸਾਡੇ ਤੇ ਇਹੋ ਜਿਹਾ ਕਲਾਮ ਪੜਿਆ ਸਾਨੂੰ ਸੁਸਰੀ ਵਾਂਗੂ ਨੀਂਦ ਆ ਗਈ ਸਾਡਾ ਪੂਰਨ ਭੰਗ ਹੋ ਗਿਆ ਮੁੰਡਿਆਂ ਨੂੰ ਕਹਿੰਦੇ ਇੱਧਰ ਉੱਧਰ ਦੌੜੋ ਨੇੜੇ ਜਾਂਦੇ ਹੋਣਗੇ ਕਿਤੇ ਦੋ ਦੋ ਚਾਰ ਚਾਰ ਮੁੰਡੇ ਮੋਢਿਆਂ ਤੇ ਡਾਂਗਾਂ ਰੱਖੀਆਂ ਚਲੇ ਜਾਂਦੇ ਜਿਸ ਤਰਫ਼ ਗੁਰੂ ਬਾਬਾ ਜੀ ਜਾ ਰਹੇ ਸਨ ਚਾਰ ਠੱਗਾਂ ਦੇ ਮੁੰਡੇ ਉਸ ਤਰਫ ਵੀ ਜਾਂਦੇ ਦੂਰੋਂ ਆਵਾਜ਼ ਦਿੱਤੀ ਠਹਿਰ ਜੋ ਜਾਣ ਵਾਲੇ ਤੁਸੀਂ ਕੋਈ ਜਾਦੂਗਰ ਇਹ ਸੁਣ ਕੇ ਮਰਦਾਨਾ ਦਹਿਲ ਗਿਆ ਡਰ ਗਿਆ ਅਰਜ਼ ਕੀਤੀ ਗਰੀਬ ਨਵਾਜ਼ ਇਹਨਾਂ ਦੇ ਤੌਰ ਚੰਗੇ ਨਹੀਂ ਗੁਰੂ ਜੀ ਕਹਿੰਦੇ ਮਰਦਾਨੇ ਡਰਨਾ ਤੇਰੇ ਸਿਰ ਤੇ ਡਾਢੇ ਦਾ ਹੱਥ ਨੇੜੇ ਆ ਕੇ ਫਿਰ ਉਹਨਾਂ ਨੇ ਹੀ ਗੱਲ ਕਹੀ ਤੁਸੀਂ ਕੋਈ ਜਾਦੂਗਰ ਰਾਤ ਸਾਡੇ ਲੋਕਾਂ ਤੇ ਇਹੋ ਜਿਹਾ ਜਾਦੂ ਪੜਿਆ ਸੁਤਰੀ ਵਾਂਗੂ ਨੀਂਦ ਆਈ ਸਾਨੂੰ ਹੋਸ਼ ਹੁਣ ਤੱਕ ਨਾ ਆਏ ਅਸੀਂ ਤਾਂ ਉਹ ਲੋਕ ਹਾਂ ਗੱਲ ਪਿੱਛੋਂ ਕਰਦੇ ਹਾਂ ਪਹਿਲੇ ਮਾਰ ਕੇ ਖਤਮ ਕਰਦੇ ਹਾਂ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਭਾਈ ਮਰਨੋਂ ਤਾਂ ਨਹੀਂ ਡਰਦੇ ਪਰ ਸਾਡੇ ਸਰੀਰਾਂ ਦਾ ਸੰਸਕਾਰ ਕਰ ਦਿਓ ਜੋ ਕੋਈ ਧਨ ਪਦਾਰਥ ਹੈ ਸਾਡਾ ਉਹ ਵੀ ਬੇਸ਼ੱਕ ਪਰ ਇੰਨੀ ਗੱਲ ਜ਼ਰੂਰ ਕਰੋ ਉਹਨਾਂ ਵਿੱਚ ਇਹ ਕਹਿੰਦਾ ਸੰਸਕਾਰ ਕਰਨ ਦੀ ਸਾਨੂੰ ਕੀ ਲੋੜ ਹੈ ਤੁਹਾਨੂੰ ਮਾਰ ਕੇ ਖਤਮ ਕਰਨਾ ਤੁਹਾਡੇ ਪਾਸ ਜਿਹੜਾ ਗੁੱਝਾ ਤਾਂ ਲੁੱਟ ਲੈਣਾ ਗੁਰੂ ਜੀ ਕਹਿੰਦੇ ਠੀਕ ਹੈ ਤੁਹਾਨੂੰ ਲੁੱਟ ਲਓ ਸਾਨੂੰ ਮਾਰ ਵੀ ਦਿਓ ਮਰਨੋਂ ਨਹੀਂ ਅਸੀਂ ਡਰਦੇ ਔਰ ਸਾਹਮਣੇ ਉਂਗਲੀ ਕਰਕੇ ਕਹਿੰਦੇ ਉੱਥੋਂ ਅੱਗ ਲਿਆਓ ਸਾਡੇ ਸਰੀਰ ਦਾ ਸੰਸਕਾਰ ਕਰ ਦਿਓ ਉੱਥੇ ਇੱਕ ਸ਼ਿਵਾ ਮੱਚ ਰਿਹਾ ਸੀ ਮ੍ਰਿਤਕ ਪ੍ਰਾਣੀ ਦਾ ਉੱਧਰ ਇਸ਼ਾਰਾ ਕਰਕੇ ਕਿਹਾ ਉਹਨਾਂ ਵਿੱਚੋਂ ਇੱਕ ਕਹਿੰਦਾ ਕੋਈ ਗੱਲ ਨਹੀਂ ਆਪਾਂ ਤੂੰ ਤਕੜੇ ਤਾਂ ਨਹੀਂ ਦੋ ਇੱਥੇ ਖੜੋ ਦੋ ਅੱਗ ਲੈਣ ਜਾਣੇ ਦੋ ਅੱਗ ਲੈਣ ਚਲੇ ਗਏ ਠੱਗਾਂ ਦੇ ਮੁੰਡੇ ਅੱਗੇ ਜਾ ਕੇ ਕੀ ਦੇਖਿਆ ਦੋ ਫਰੀਕਾਂ ਦੀ ਲੜਾਈ ਹੁੰਦੀ ਜਮਗਣ ਦੇਵਗਣ ਜਮਦੂਤ ਔਰ ਦੇਵਦੂਤ ਜਮਦੂਤ ਤਾਂ ਕਹਿੰਦੇ ਅਸੀਂ ਲਿਜਾਣਾ ਹੈ ਸਾਰੀ ਜ਼ਿੰਦਗੀ ਪਾਪ ਕਮਾਉਂਦਾ ਰਿਹਾ ਕੋਈ ਵੀ ਚੰਗਾ ਕੰਮ ਨਹੀਂ ਕੀਤਾ ਮਾਰਦੇ ਕੁੜਤੇ ਲਿਜਾਵਾਂਗੇ ਧਰਮ ਰਾਜਾ ਦੇ ਸਾਹਮਣੇ ਪੇਸ਼ ਹੋਊਗਾ ਉਹ ਹੋਰ ਨਰਕਾਂ ਵਿੱਚ ਸਿੱਟੇਗਾ ਲੇਕਿਨ ਦੇਵਦੂਤ ਕਹਿੰਦੇ ਠੀਕ ਹੈ ਸਾਰੀ ਜ਼ਿੰਦਗੀ ਇਸਨੇ ਕੋਈ ਭਲਾਈ ਨਹੀਂ ਕੀਤੀ ਚੰਗਾ ਕੰਮ ਨਹੀਂ ਕੀਤਾ ਪਰ ਇਸ ਵੱਲ ਗੁਰੂ ਨਾਨਕ ਦੀ ਉਂਗਲੀ ਹੋ ਗਈ ਇਸ ਕਰਕੇ ਤੇ ਸਾਰੇ ਪਾਪ ਮਾਫ ਹੋ ਗਏ ਅਸੀਂ ਦੇਵ ਲੋਕ ਨੂੰ ਲਿਜਾਣਾ ਹੈ ਇਹ ਦੋਨਾਂ ਦੀਆਂ ਗੱਲਾਂ ਸੁਣ ਕੇ ਉਹ ਠੱਗਾਂ ਦੇ ਮੁੰਡੇ ਪੁੱਛਦੇ ਨੇ ਕੌਣ ਗੁਰੂ ਨਾਨਕ ਜਿਸ ਦੀ ਉਂਗਲੀ ਹੋ ਗਈ ਤੇ ਇਸਦੇ ਸਾਰੇ ਪਾਪ ਮਾਫ ਹੋ ਗਏ ਉਹ ਕਹਿੰਦੇ ਉਹੀ ਜਿਹਨੇ ਤੁਹਾਨੂੰ ਅੱਗ ਲੈਣ ਵਾਸਤੇ ਭੇਜਿਆ ਹੈ ਇਹ ਸੁਣ ਕੇ ਉਹਨਾਂ ਦੀਆਂ ਸੱਤੇ ਸੁਧਾ ਗਈਆਂ ਅਸੀਂ ਉਹ ਪਿੱਛੇ ਉਲਟੇ ਆਏ ਆ ਕੇ ਦਾਲ ਦਾਲ ਗੁਰੂ ਬਾਬਾ ਜੀ ਦੇ ਚਰਨਾਂ 'ਤੇ ਡਿੱਗ ਪੈਂਦੇ ਹੈਰਾਨ ਹੋ ਗਏ ਜਿਹੜੇ ਠੱਗ ਖੜੇ ਸਨ ਵੀ ਇਹਨਾਂ 'ਤੇ ਵੀ ਕੋਈ ਜਾਦੂ ਕਰ ਦਿੱਤਾ ਅਸੀਂ ਪ੍ਰਾਰਥਨਾ ਕਰਨ ਲੱਗੇ ਬੇਨਤੀਆਂ ਕਰਨ ਲੱਗੇ ਕਰੀਮਾ ਪਿੰਡ ਚਲੋ ਉਹਨਾਂ ਨੂੰ ਵੀ ਸਾਥੀਆਂ ਨੂੰ ਦੱਸਿਆ ਇਹਨਾਂ ਦੀ ਇੱਕ ਉਂਗਲੀ ਹੋ ਗਈ ਛੇ ਵੱਲ ਮ੍ਰਿਤਕ ਪ੍ਰਾਣੀ ਦੇ ਸਾਰੇ ਪਾਪ ਮਾਫ਼ ਹੋ ਗਏ ਅਸੀਂ ਐਡੇ ਅਭਾਗ ਪੁਰਸ਼ ਇਹਨਾਂ ਨੂੰ ਮਾਰਨ ਦੇ ਵਾਸਤੇ ਤਿਆਰੀਆਂ ਕਰਦੇ ਪਿੰਡ ਲਿਜਾ ਕੇ ਸਾਰੇ ਲੋਕਾਂ ਨੂੰ ਸਾਰੀ ਗੱਲ ਦੱਸੀ ਗੁਰੂ ਬਾਬਾ ਜੀ ਦੇ ਚਰਨੀ ਸਾਰੇ ਪਿੰਡ ਦੇ ਲੋਕ ਡਿੱਗੇ ਔਰ ਮਾਫ਼ੀਆਂ ਮੰਗਦੇ ਹਨ
ਬਖਸ਼ਿਓ ਮਹਾਰਾਜ ਹਮੇ ਅਪਰਾਧੀ ਹਮੇ ਅਪਰਾਧੀ
ਗੁਨਹਿੰਗਾਰ ਹਾਂ ਬੇਮੁਖ ਮੰਦਾ ਚੋਰਿਆਰ ਜਵਾਰ ਹਾਂ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ਼ ਠਗਨ ਦਾ ਕਾਮ ਕ੍ਰੋਧ ਮਤਲਬ ਅਹੰਕਾਰ ਕਰਨ ਦਾ ਵਿਸ਼ਵਾਸ ਕਰਤੀ ਹੈ ਕਿਰਤ ਕਣ ਮੁਕੋ ਨਾ ਰੱਖਣ ਦਾ ਸਿਮਰ ਅਮਰੀਤ ਦਾ ਠਾਡੀ ਹੈ ਸਤਿਗੁਰ ਬਖਸ਼ਣ ਦਾ ਪ੍ਰਾਰਥਨਾ ਕਰਦੇ ਗੁਰੂ ਜੀ ਕਹਿਣ ਲੱਗੇ ਪ੍ਰੇਮੀ ਪਰਮੇਸ਼ਰ ਸਦਾ ਹੀ ਬਖਸ਼ਣ ਦਾ ਹੈ ਪਰ ਤੁਸੀਂ ਜ਼ਰਾ ਵਿਚਾਰ ਕਰੋ ਤੁਹਾਨੂੰ ਰੱਬ ਨੇ ਚੰਗੀਆਂ ਜ਼ਮੀਨਾਂ ਦਿੱਤੀਆਂ ਚੰਗੇ ਅਰੋ ਕੰਚਨ ਵਰਗੇ ਸਰੀਰ ਦਿੱਤੇ ਜ਼ਮੀਨਾਂ ਵਿੱਚੋਂ ਸਭ ਕੁਛ ਹੀ ਨਿਕਲਦਾ ਇਹਦੇ ਵਿੱਚੋਂ ਸਭ ਕੁਛ ਪੈਦਾ ਹੁੰਦਾ ਹੈ ਪਰ ਤੁਸੀਂ ਰੱਬ ਦੀ ਖਲਕਤ ਨੂੰ ਤੰਗ ਕਰਨਾ ਸ਼ੁਰੂ ਕੀਤਾ ਪਤਾ ਮਾਤਾ ਦੇ ਉਦਰ ਵਿੱਚ ਇਹੋ ਜਿਹੇ ਵਾਅਦਾ ਕੀਤੇ ਹਨ ਹਰਚੰਤ ਜੀ ਰਚਨਾ ਮਾਤ ਗਰਭ ਸਥਾਪਨਾ ਸਾਹ ਸਾਹ ਸਿਮਰੰਤ ਨਾਨਕ ਮਹਾਂ ਅਗਨ ਵਿਨਾਸ਼ ਨੂੰ ਸਿਰ ਤਲੇ ਪੈਰ ਉਪਰੇ ਬਸੰਦੁਕ ਹੱਥੇ ਥਾਏ ਨਾਨਕ ਸੋਧਣੀ ਕਿਉਂ ਸਾਰੇ ਉਧਰ ਜਿਸ ਦਿਨ ਮਾਤਾ ਦੇ ਉਧਰ ਦੇ ਵਿੱਚ ਕੈਸੇ ਗੰਦੇ ਪਾਣੀ ਦੀ ਤੇਰੀ ਬਨਾਵਟ ਨੌ ਦਸ ਮਹੀਨੇ ਸੇ ਢਾਂ ਤੇ ਪੈਰੋ ਤਾਂ ਮਾਤਾ ਦੇ ਉਧਰ ਵਿੱਚ ਤੇਰਾ ਨਿਵਾਸ ਰਿਹਾ ਜਠਰਾਗਨ ਸਾੜਦੀ ਸੀ ਔਰ ਕੁੰਭੀ ਨਰ ਕੰਦਮੰਦ ਉੱਥੋਂ ਦੀ ਲੰਘਦਾ ਸੀ ਇਹ ਜੇ ਥਾਂ ਤੇਰਾ ਵਾਸਾ ਸੌ ਜਨਮ ਦੀ ਖਬਰ ਸੀ ਉਸ ਮੌਕੇ ਦੁਖੀ ਹੋ ਕੇ ਪ੍ਰਭੂ ਦੇ ਚਰਨਾਂ ਵਿੱਚ ਤੇਰੀਆਂ ਇਉਂ ਪ੍ਰਾਰਥਨਾ
ਜਿਵੇਂ ਨਾਮ ਜਪੂੰਗਾ ਤੇਰਾ ਤੂੰ ਮੈਨੂੰ ਕੱਢ ਲੈ
ਕਰਦਾ ਸੀ ਵਾਹਿਗੁਰੂ ਦਾ, ਇਉਂ ਪ੍ਰਾਰਥਨਾ ਕਰਦਾ ਸੀ ਅੰਤਰਜਾਮੀ ਪਤਿਤ ਪਾਵਨ, ਇਹ ਕਰਨ ਕਾਰਨ ਮਿਹਰਬਾਨ, ਇਹ ਸਰਵਸ਼ਕਤੀਮਾਨ, ਇਹ ਕੁੰਭੀ ਨਰਕ ਵਿੱਚੋਂ ਮੈਨੂੰ ਕੱਢ, ਦੁਨੀਆਂ 'ਤੇ ਜਾ ਕੇ ਮੈਂ ਤੇਰਾ ਸਦਾ ਹੀ ਭਜਨ ਕਰੂੰਗਾ। ਇਹ ਸੁਣ ਕੇ ਪਰਮੇਸ਼ਰ ਨੇ ਕਿਹਾ, ਦੁੱਖ ਵਿੱਚ ਤੂੰ ਜ਼ਰੂਰ ਪ੍ਰਾਰਥਨਾ ਕਰਦਾ, ਇਹੋ ਜਿਹੇ ਵਾਅਦੇ ਕਰਦੇ ਕਦੇ ਵੀ ਨਹੀਂ ਭੁਲਾਵਾਂਗਾ, ਪਰ ਦੁਨੀਆਂ 'ਤੇ ਜਾ ਕੇ ਤੈਂ ਭੁੱਲ ਜਾਣਾ। ਸੰਸਾਰ ਦੀ ਹਵਾ ਇਹੋ ਜਿਹੀ, ਤੈਨੂੰ ਤਿੰਨ ਗੱਲਾਂ ਦੱਸੀਆਂ ਜਾਂਦੀਆਂ। ਪਹਿਲੀ ਗੱਲ, ਆਪਣਾ ਦੁਨੀਆਂ ਵਿੱਚ ਰਹਿੰਦਾ ਹੋਇਆ, ਗ੍ਰਸਤ ਵਿੱਚ ਰਹਿੰਦਾ ਹੋਇਆ, ਪਕੜ ਤੋਂ ਉੱਚਾ ਹੁੰਦਾ ਹੋਇਆ, ਅਟੈਚਮੈਂਟ ਹਰ ਵਸਤੂ ਦੀ ਛੱਡਦਾ ਹੋਇਆ, ਭਾਵੇਂ ਖੇਤੀ ਕਰ, ਭਾਵੇਂ ਨੌਕਰੀ ਕਰ, ਭਾਵੇਂ ਵਣਜ ਵਪਾਰ ਕਰ, ਸਭ ਕੁਛ ਕਰਦਾ ਹੋਇਆ, ਕਮ ਸੇ ਕਮ 24 ਘੰਟਿਆਂ ਵਿੱਚੋਂ 2.5 ਘੰਟੇ ਜ਼ਰੂਰ ਭੋਜਨ ਕਰ, ਯਾਨੀ ਦਸਵਾਂ ਹਿੱਸਾ ਵਕਤ ਦਾ ਔਰ ਦਸਵਾਂ ਹਿੱਸਾ ਆਪਣੀ ਕਿਰਤ ਦਾ ਰੱਬ ਦੇ ਪਾਸੇ ਲੈਂਦਾ। ਜਦੋਂ ਇਉਂ ਕਰੇਗਾ ਫਿਰ ਤੂੰ ਇਸ ਕੁੰਭੀ ਨਰਕ 'ਚ ਨਹੀਂ ਆਏਗਾ। ਭਲਾ ਇਉਂ ਕਰਦਿਆਂ ਕਰਦਿਆਂ ਜੇ ਤੈਨੂੰ ਇਹੋ ਜਿਹਾ ਵਿਵੇਕ ਪੈਦਾ ਹੋ ਜੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਜੀ, ਇਹੋ ਜਿਹਾ ਵਿਵੇਕ ਜਿਸ ਨੂੰ ਪੈਦਾ ਹੋ ਜਾਂਦਾ ਹੈ, ਦੁਨੀਆਂ ਵਿੱਚ ਸੱਤ ਵਸਤੂ ਪਰਮੇਸ਼ਰ ਹੈ, ਉਸਦਾ ਨਾਮ ਹੀ ਹੈ, ਬਾਕੀ ਸਭ ਫਨਾਹ ਫਿੱਲਾ ਹੈ, ਇਹੋ ਜਿਹਾ ਪੁਰਸ਼ ਪਰਮੇਸ਼ਰ ਦੇ ਭਜਨ ਨੂੰ ਵਿਸਾਰਨਾ ਨਹੀਂ ਚਾਹੁੰਦਾ, ਕਿਉਂਕਿ ਸੱਤ ਵਸਤੂ ਨੂੰ ਕਦ ਵਿਸਾਰਨਾ ਚਾਹੁੰਦਾ ਇਹੋ ਜਿਹਾ ਵਿਵੇਕ। ਅਗਰ ਇਹੋ ਜਿਹੀ ਤੈਨੂੰ ਵਿਵੇਕ ਪੈਦਾ ਹੋ ਜਾਵੇ, ਪਰਮੇਸ਼ਰ ਨੇ ਕਿ ਅੱਠੇ ਪੈਰ ਮੇਰਾ ਭਜਨ ਕਰੇ, ਤੇਰੇ ਸਰੀਰ ਦੀਆਂ ਜ਼ਿੰਮੇਵਾਰੀਆਂ ਮੈਂ ਲੈ ਲਵਾਂਗਾ, ਅੰਨ ਵਸਤਰ ਸਥਾਨ ਆਦਿ ਜੋ ਕੁਛ ਇਹਦੇ ਵਾਸਤੇ ਚਾਹੀਦਾ। ਇਉਂ ਕਰਦੇ ਕਰਦੇ ਜੇ ਕਰ ਤੂੰ ਆਪਣੀ ਹੌਂਗਵਾਦ ਮੇਂ ਆਪ ਸਵਾਰੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ ਹੋ, ਜੀਵ ਤੇ ਰੱਬ ਦੇ ਵਿਚਾਲੇ ਹਉਮੈ ਦਾ ਪੜਦਾ। ਜੇ ਤੂੰ ਨਾਮ ਅਭਿਆਸ ਦੀ ਕਮਾਈ ਕਰਕੇ ਆਪਣੇ ਸੁਭਾਵਾਂ ਨੂੰ ਸੁਧਾਰ ਕੇ ਹਉਮੈ ਨੂੰ ਦੂਰ ਕਰ ਦੇਵੇਂਗਾ, ਤੇਰਾ ਤੇ ਮੇਰਾ ਮਿਲਾਪ ਹੋ ਜਾਏਗਾ, ਤੂੰ ਮੇਰਾ ਲਾਡਲਾ ਪੁੱਤਰ ਬਣ ਜਾਏਗਾ, ਜੋ ਕੁਛ ਮੇਰਾ ਤੇਰਾ ਹੀ ਹੋ ਜਾਏਗਾ। ਇਉਂ ਤਿੰਨ ਗੱਲਾਂ ਦੱਸੀਆਂ, ਕਮ ਸੇ ਕਮ 2.5 ਘੰਟੇ ਭਜਨ, ਦੂਸਰਾ 8 ਪੈਰ, ਤੀਸਰੇ ਆਪਣੀ ਹੋਂ ਨੂੰ ਗਵਾ ਦੇਣਾ। ਇਹ ਸਭ ਨਹੀਂ ਵਾਅਦੇ ਮਾਤਾ ਦੇ ਉਦਰ ਵਿੱਚ ਕੀਤੇ ਹਨ। ਹੁਣ ਜ਼ਰਾ ਅੰਦਰ ਝਾਤੀਆਂ ਮਾਰ ਕੇ ਦੇਖੋ ਸਭ, ਕੀ ਅਸੀਂ ਇਹਨਾਂ ਤਿਉਂ ਵਿੱਚੋਂ ਕਿਸ ਗੱਲ ਦੇ ਉੱਪਰ ਅਮਲ ਕਰਦੇ ਹਾਂ, ਕੀ ਆਪਣੀ ਹੋਂ ਗਵਾ ਦਿੱਤੀ ਹੋਈ ਹੈ, ਜਾਂ ਅਠਪਹਿਰਾ ਭਜਨ ਕਰਨ ਵਾਲਿਆਂ ਵਿੱਚੋਂ, ਅਗਰ ਐਸਾ ਨਹੀਂ ਕਿ 2.5 ਘੰਟੇ ਭਜਨ ਕਰਨ ਵਾਲਿਆਂ ਵਿੱਚੋਂ, ਅਗਰ ਐਸੀ ਨਹੀਂ ਹੈ ਗੱਲ ਤਾਂ ਸਾਨੂੰ ਤੇਰੀ ਬਾਣੀ ਚੇਤਾਵਨੀ ਕਰਾਉਂਦੀ ਹੈ। ਜਦੋਂ ਪੁੱਠਾ ਲਮਕਦਾ ਸੈਂ ਉਹ ਦਿਨ ਭੁੱਲ ਗਏ ਨਹੀਂ, ਉਹ ਦਿਨ ਭੁੱਲ ਗਏ, ਲਮਕਦਾ آئی رے کیسے پھر تو پھولیا پھولیا جب دس ماس ماتا ادھر رہتا سو دن کیسے پھولیا پھولیا پھرنا ہے میں لینڈ لارڈ بن گیا میں میجسٹریٹ بن گیا یا ڈپٹی کمشنر بن گیا جج بن گیا منسٹر بن گیا کچھ اور بھولیا پھر رہنا گلوں وچ یاد کر کہہ جے گندے پانی تو تیری بناوٹ کہہ جے گند مند وچ تیرا نو دس مہینے واسا اتنے وعدے کیتے سارے بھول گئے اگر یہ جی گل ہے تو پھر وہی کمبھی نرک تیار ہے تو کہندے ہن جڑا واہگرو انتر جامی سرب شکتیمان ماتا دے ادھر وچ پالدا ہے اونوں بھلاونا نہیں بنتا جڑا ماتا دے ادھر وچ پالدا اونوں کیوں سارے پرتپال کرے سو کیوں منو وساری ہے منو کیوں وساری اے وڑداتا جی اگن میں ہار پہنچاوے اس نو کہ پو نہ سکی جس نو اپنے لبلاوے اپنے لباتے لاوے گرم سدا سمالیے کہے نانک اے وڑداتا سو کیوں منو وساری ہے یہ جا اپدیش گرو بابا جی نے انہوں نے کیتا انہوں عرض کیتی کریم جی میں حکم ہوئے سی اویں کراں گے ہن او گرو دے حکم انوسار گرو کی سکھی دھارن کردے سارے پنڈ دے لوگ تنا امرت لیا کیونکہ گرو نانک کلگیدر مہاراج دے گھر وچ نو پاتشاہ ویلے سکھی دھارن کرن ویلے نام دی دات حاصل کرن ویلے چرنا امرت لیندے چرنا امرت سکھاں پلایا گرو چرن دھو کے گٹھا دھو کے سکھاں نوں پلاوندا سی اے رواج سی تو اس تو بعد دسم پاتشاہ کلگیدر مہاراج نے خالصہ پنتھ ساجیا پنج ککار دی رہت اور کھنڈے دا امر تیار کیا یوں سکھی دی دات تے نام دی دات مل دی یوں کر کے سارے پنڈ دے لوگ گرو بابا جی دے سکھ بنے تھکی آد برے کم چھڈے گردوارا بنایا ستسنگ کرن لگے کیونکہ آدمی جیوں جیوں ستسنگ کردا تیوں تو ست دی سوجی پیندی ہے جہی جی سنگت کرتا ہے ویسے ہی سوجی پیا کرتی ہے ستسنگ تو بنا ستے پاسے دی پرمیشر دے پاسے کی سوجی پہ ہی نہیں سکتی نہ تے پہلے ستسنگ دی ہی ضرورت ہے اخیر تک دی لوڑ ہے یوں گرو کی سکی دھارن کر کے ان دی زندگی دا راہ بدل گیا پہلی زندگی نالوں انہاں دی زندگی ہور ہی نویں بلکھن ہو گئی سگی یاد برے کم چھڈ کے دیوتا بن گئے آئیوں اپنے جنم نوں سفلا کر کے لوگ سکھی اور لوگ سکھے لے اپنے جنم نو سفلا کرنے واسطے گرو شرن جا کے ستسنگ دوارا واحگرو دا بھجن کر کے ہی سفلتا ہے تدے گرو جی کہنے
Oh, my God.
ਨਾਮ ਧਾਰ ਕੇ ਜਾਂ ਗੁਰੂ ਸ਼ਰਨ ਵਿੱਚ ਆ ਕੇ ਸਤਸੰਗ ਦੁਆਰਾ ਭਜਨ ਕਰਕੇ ਆਪਣਾ ਜਨਮ ਸਫਲਾ ਕੀਤਾ ਜਾਂਦਾ ਹੈ। ਇਸ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ, ਸਫਲਾ ਕਰਨਾ ਚਾਹੀਦਾ ਹੈ। ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਸ਼ਾਂਤੀ ਨਾਲ ਇਸੀ ਤਰ੍ਹਾਂ ਸਜੇ ਰਹੋ ਤੇ ਅਰਦਾਸ ਤੋਂ ਬਾਅਦ ਹੁਕਮਨਾਮਾ ਸੁਣ ਕੇ ਫਿਰ ਚਾਲੇ ਪਾਉਣ ਦੀ ਖੇਚਲ ਕਰੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ
ਸਤਿ